ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕਾ ਟਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨਾ ਆਵੈ ਮੂਲ ਸੰਚਿਆ ਨਾਮ ਧੰਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਦੇਸ਼ ਦੇ ਸ਼ਾਂਤਰਾਂ ਵਿੱਚ ਜੁੜ ਰਹੀ ਸਾਧ ਸੰਗਤ ਜਿਨ੍ਹਾਂ ਦੇ ਆ ਹੈ ਰੋਜ਼ ਆਵਾਜ਼ ਮਾਰ ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਕੇ ਪਿਆਰੇ, ਹਰ ਜਾਈ ਆਏ ਮਿਲ ਗੁਰ ਸਿੱਖਿਆ ਔਰ ਮੀਡੀਆ ਦਾ ਵੀ ਅਮਰਦਾਸ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਜੇ ਮੈਂ ਹਰ ਵੇਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹਾਂ ਤੇ ਕਿਵੇਂ ਕਰਾਂ? ਉਹਨਾਂ ਨੇ ਬੜਾ ਸੌਖਾ ਤਰੀਕਾ ਦੱਸਿਆ। ਆਖਿਆ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਨਾਮ ਮਨ ਚ ਵਸ। ਲਟਕਣ ਦੀ ਲੋੜ ਨਹੀਂ, ਕੋਈ ਧੂਣੀਆਂ ਤਾਪਣ ਦੀ ਲੋੜ ਨਹੀਂ। ਇਸ ਲਈ ਗੁਰੂ ਕੀ ਸੰਗਤ, ਆਵਡ ਭਾਗੇ ਹੋ ਜਿਹੜੇ ਆਪਣੇ ਨਿਤਾ ਪ੍ਰਤੀ ਜੀਵਨ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਦੀ ਸਰਨ ਵਿੱਚ ਆਏ। ਅੱਜ ਦੇ ਪਾਵਨ ਉਪਦੇਸ਼ ਦੇ ਅੰਦਰ ਸਲੋਕ ਵਿੱਚ ਪਾਤਸ਼ਾਹ ਕੀ ਫਰਮਾਉਂਦੇ ਹਨ? ਭਾਈ ਸਾਹਿਬ ਨੇ ਪਾਠ ਕੀਤਾ ਹੈ, ਬੜੇ ਪਿਆਰ ਨਾਲ ਕੀਤਾ। ਆਖਿਆ, ਜਿਹੜੇ ਆਪ ਪਰਮੇਸ਼ਵਰ ਦੇ ਰਾਹ ਤੇ ਤੁਰੇ ਹੋਏ ਨੇ, ਜਿਨ੍ਹਾਂ ਨੇ ਆਪ ਪਰਮੇਸ਼ਵਰ ਨਾਲ ਪ੍ਰੀਤ ਪਾਈ ਹੈ। ਦੇਖੋ, ਕਿਉਂਕਿ ਪਹਿਲੇ ਹੀ ਪੰਕਤੀ ਦੇ ਵਿੱਚ ਸੰਤ ਸ਼ਬਦ ਆਇਆ ਤੇ ਅੱਜ ਸੰਤ ਸ਼ਬਦ ਦੀ, ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ, ਇੰਨੀ ਉਹਨਾਂ ਨੇ ਸੰਤ ਸ਼ਬਦ ਦੀ ਮਿੱਟੀ ਕੁਟਾਈ ਹੈ ਨਾ, ਇੰਨੀ ਸ਼ਾਇਦ ਕਿਸੇ ਨੇ ਨਹੀਂ ਕੁਟਾਈ। ਖਿਮਾ ਕਰਨਾ, ਮੈਂ ਕਿਸੇ ਦਾ ਇੱਥੇ ਜ਼ਿਕਰ ਕਰਨ ਨਹੀਂ ਆਇਆ, ਪਰ ਤੁਸੀਂ ਸਭ ਅੱਜ ਅਖਬਾਰਾਂ ਰਾਹੀਂ ਮੀਡੀਆ ਰਾਹੀਂ ਜਾਣਦੇ ਹੋ ਕਿ ਐਡੇ ਐਡੇ ਵੱਡੇ ਸੰਤ ਖਵਾ ਕੇ, ਐਡੇ ਐਡੇ ਵੱਡੇ ਡੇਰੇ ਤੇ ਪੰਥ ਚਲਾ ਕੇ ਉਹਨਾਂ ਦਾ ਹਸ਼ਰ ਕੀ ਹੋਇਆ। ਇਸ ਲਈ ਸੰਤ ਸ਼ਬਦ ਤੋਂ ਲੋਕ ਬੜੇ ਘਬਰਾਉਣ ਲੱਗ ਪਏ ਨੇ, ਪਰ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਸੰਤਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਸੰਤ ਆਪ ਨਾਮ ਜਪਦੇ ਨੇ ਤੇ ਦੂਜਿਆਂ ਨੂੰ ਜਪਾਉਂਦੇ ਨੇ, ਤੇ ਉਹਨਾਂ ਨੂੰ ਗੁਰੂ ਦੇਵ ਨੇ ਸਹਾਈ ਕਿਹਾ। ਪਾਤਸ਼ਾਹ ਫਰਮਾਇਆ, ਸੰਤ ਸਹਾਈ ਰਾਮ ਕੇ। ਅਰਥ ਕਰਨ ਵੇਲੇ ਵੀ ਬੜੀ ਸੰਭਲ ਕੇ ਚੱਲਣ ਦੀ ਲੋੜ ਹੈ। ਜਿਹੜੇ ਰਾਮ ਦੇ ਸੰਤ ਨੇ ਨਾ, ਰਾਮ ਦੇ ਸੰਤ, ਮਾਇਆ ਦੇ ਸੰਤ ਨਹੀਂ, ਸਵਾਦੂ ਸੰਤ ਨਹੀਂ, ਪਖੰਡ ਕਰਨ ਵਾਲੇ ਸੰਤ ਨਹੀਂ, ਜਿਹੜੇ ਰਾਮ ਦੇ ਸੰਤ, ਉਹਨਾਂ ਦੀ ਬਕਾਇਦਾ ਪਰਖ ਵੀ ਦੱਸ ਦਿੱਤੀ। ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਕਦੇ ਘਬਰਾਉਣਾ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿਤਨੀ ਵਾਰੀ ਸੰਤ ਸ਼ਬਦ ਆਇਆ। ਠੀਕ ਹੈ, ਸੰਤ ਪਰਮੇਸ਼ਵਰ ਲਈ ਵੀ ਆਇਆ, ਸੰਤ ਗੁਰੂ ਲਈ ਵੀ ਆਇਆ, ਪਰ ਉਹਨਾਂ ਲਈ ਵੀ ਆਇਆ ਜਿਹੜੇ ਆਪ ਨਾਮ ਜਪਦੇ ਨੇ ਤੇ ਦੂਜਿਆਂ ਨੂੰ ਜਪਾਉਂਦੇ ਨੇ। ਭਗਤ ਜੀ ਕਹਿੰਦੇ ਨੇ, ਸੰਤ ਮਿਲੇ, ਇੱਥੇ ਸੰਤ ਦੇ ਤੱਤੇ ਨੂੰ ਔਂਕੜ ਹੈ, ਸੰਤ ਮਿਲੇ। ਕਿਛ ਸੁਣੀਏ ਕਹੀਏ, ਮਿਲੇ ਆ ਸੰਤ ਮਸ਼ਕ ਕਰ ਰਹੀ ਹੈ। ਜੇ ਕੋਈ ਉਹੋ ਜਿਹਾ ਮਿਲੇ ਜਿਹੜਾ ਪਖੰਡੀ ਹੋਵੇ, ਦੰਭੀ ਹੋਵੇ, ਸੰਤ ਦਾ ਲੇਬਲ ਲਾਇਆ ਹੋਵੇ। ਅੱਜ ਤੇ ਕੱਲ੍ਹ ਪਰਸੋਂ ਇੱਕ ਫੋਨ ਆਇਆ, ਬਾਬਾ ਜੀ 108 ਕੀ ਹੁੰਦਾ? ਇਹ ਮੈਂ ਕਹਿੰਦੀ ਜਿਹੜੇ ਲਾਉਂਦੇ ਨੇ ਉਹੀ ਦੱਸ ਸਕਦੇ ਨੇ, ਗੁਰਬਾਣੀ ਵਿੱਚ ਜਾਂ ਗੁਰਮਤ ਵਿੱਚ ਤਾਂ ਕਿਧਰੇ ਐਸਾ ਕੋਈ ਪੜ੍ਹਿਆ ਨਹੀਂ। ਕੋਈ 108 ਹੈ, ਕੋਈ 103 ਹੈ, ਕੋਈ 102, ਪਤਾ ਨਹੀਂ ਕਿੰਨੇ ਕਿੰਨੇ ਨੇ। ਨਹੀਂ ਭਾਈ, ਜਿਹੜੇ ਅਸਲੀ ਸੰਤ ਨੇ ਉਹਨਾਂ ਬਾਰੇ ਤਾਂ ਮੈਂ ਸੁਣਿਆ ਕਿ ਸਾਈਂ ਲੋਕ ਨੇ ਉੱਥੇ ਰਹਿੰਦੇ ਜਿੱਥੇ ਰਹਿਣ ਅਕਲ ਦੇ ਅੰਨੇ, ਨਾ ਕੋਈ ਉਹਨਾਂ ਦੀ ਰਮਦ ਪਛਾਣੇ, ਨਾ ਕੋਈ ਉਹਨਾਂ ਨੂੰ ਮੰਨੇ। ਉਹ ਤਾਂ ਆਪਣੇ ਜਲਸੇ ਜਲੂਸ ਨਹੀਂ ਕਢਾਉਂਦੇ, ਉਹ ਤਾਂ ਆਪਣਾ ਜੀਵਨ ਸਵਾਰਦੇ ਨੇ। ਹਾਂ, ਜਿਹੜਾ ਉਹਨਾਂ ਦੇ ਨੇੜੇ ਆ ਜਾਏ ਉਹਦੇ ਵਿੱਚ ਉਹ ਗੁਣ ਪੈਦਾ ਕਰ ਦਿੰਦੇ ਨੇ। ਤਾਂ ਇਸ ਲਈ ਸਾਡੇ ਵਿੱਚ ਉਚਾਰਨ ਦੀਆਂ ਕੁਝ ਥੋੜੀਆਂ ਜਿਹੀਆਂ ਮੁਸ਼ਕਲਾਂ ਹਨ, ਕਿਉਂਕਿ ਦਾਸ ਨੂੰ ਯਾਦ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਨ ਤੇ ਮੈਨੂੰ ਨਹੀਂ ਯਾਦ, ਪਰ ਕੇਂਦਰੀ ਸਿੰਘ ਸਭਾ ਦੇ ਉੱਦਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੱਕ ਗੁਰਬਾਣੀ ਪਾਠ ਬੋਧ ਸਮਾਗਮ ਹੋਇਆ ਸੀ। ਦਾਸ ਉੱਥੇ ਇੱਕ ਮਹੀਨਾ ਇੱਥੇ ਹਾਜ਼ਰੀ ਭਰੀ, ਉਹਦੇ ਵਿੱਚ ਬੜਾ ਕੁਝ ਮਿਲਿਆ, ਇੰਨਾ ਕੁਝ ਮਿਲਿਆ ਕਿ ਸੁੱਤੇ ਜਾਗ ਪਏ। ਫਿਰ 45 ਪਾਠ ਬੋਧ ਸਮਾਗਮ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਾਸ ਨੇ ਆਪਣੇ ਸੰਗੀਆਂ ਸਾਥੀਆਂ ਨਾਲ ਰਲ ਕੇ। ਬੜਾ ਰਿੜਕਿਆ, ਬੜਾ ਵਿਚਾਰਿਆ, ਗੁਰਬਾਣੀ ਨੂੰ ਸਮਝ ਆਈ ਬਈ ਸੰਤ ਸ਼ਬਦ ਜਿਹੜਾ ਇਹ ਬੜਾ ਆਦਰਨੀਹ ਹੈ, ਇਹ ਬੜਾ ਸਤਿਕਾਰਯੋਗ ਹੈ। ਤਾਂ ਅੱਜ ਦੇ ਸਲੋਕ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਸੰਤ ਕੌਣ ਹੈ? ਜਿਨ੍ਹਾਂ ਨੂੰ ਗੋਪਾਲ ਦਾ ਆਸਰਾ ਹੈ। ਜਿਹੜੇ ਹੋਰ ਕਿਸੇ ਆਸਰੇ ਦੀ ਭਾਲ ਵਿੱਚ ਨਹੀਂ ਹੈਗੇ, ਤੇ ਜਿਹੜੇ ਅੱਠੇ ਪੈਰ ਉਸ ਵਾਹਿਗੁਰੂ ਦਾ ਕੀਰਤਨ ਕਰਦੇ, ਉਹਨਾਂ ਦੀ ਸੰਗਤ ਵਿੱਚ ਸਾਨੂੰ ਵੀ ਪ੍ਰੇਰਨਾ ਮਿਲਦੀ। ਹੁਣ ਇੱਥੇ ਇੱਕ ਸ਼ਬਦ ਹੈ ਸੰਤ ਉਧਰਨ, ਭਾਈ ਸਾਹਿਬ ਨੇ ਠੀਕ ਪੜ੍ਹ ਦਿੱਤਾ, ਪਰ ਅਸਲ ਵਿੱਚ ਇਹਦਾ ਉਚਾਰਨ ਉਧਰਨ ਹੈ। ਉਧਰਨ ਦਾ ਮਤਲਬ ਕੀ ਹੈ? ਤਾਰਨ ਯੋਗ ਹਨ, ਉਹ ਤਾਰ ਦਿੰਦੇ ਹਨ, ਉਹ ਭੁੱਲਿਆਂ ਨੂੰ ਰਸਤੇ ਪਾ ਦਿੰਦੇ ਹਨ। ਕੌਣ? ਜਿਹੜੇ ਆਪ ਗੋਪਾਲ ਦੇ ਕੀਰਤਨ ਦੇ ਆਸਰੇ ਰਹਿੰਦੇ ਨੇ, ਉਹਨਾਂ ਦੀ ਸੰਗਤ ਸਾਨੂੰ ਵੀ ਤਾਰ ਸਕਦੀ ਹੈ। ਪਰ ਇਹ ਗੱਲ ਯਾਦ ਰੱਖਣੀ ਸਤਸੰਗ ਜੀ, ਸੰਤ ਵੀ ਹਨ ਅਤੇ ਅਸੰਤ ਵੀ ਹਨ। ਇਸੇ ਲਈ ਭਗਤ ਕਬੀਰ ਜੀ ਨੂੰ ਕਹਿਣਾ ਪਿਆ, ਸੰਤ ਮਿਲੈ ਕਿਛ ਸੁਣੀਐ ਕਹੀਐ, ਸੰਤ ਮਿਲੈ ਕਿਛ ਸੁਣੀਐ ਕਹੀਐ। ਸੰਤ ਮਿਲੈ ਮਿਲੈ ਅਸੰਤ ਮਸ਼ਟ ਕਰ ਰਹੀ ਹੈ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਕਿਉਂ ਜੀ, ਸੰਤ ਨੂੰ ਮਿਲ ਕੇ ਕੀ ਹੋਵੇਗਾ? ਮਹਾਰਾਜ ਕਹਿੰਦੇ ਸੰਤਨ ਸਿਉਂ, ਸੰਤ ਨਾਲ ਮਿਲਾਂਗੇ, ਉਹਨਾਂ ਦਾ ਬੋਲ ਉਪਕਾਰੀ ਹੋਵੇਗਾ। ਸੰਤਨ ਸਿਉਂ ਬੋਲੇ ਉਪਕਾਰੀ, ਤੇ ਮੂਰਖ ਸਿਉਂ ਬੋਲੇ ਚੱਖ ਮਾਰੀ। ਜਿਹੜੇ ਆਪ ਰੱਬ ਤੋਂ ਟੁੱਟੇ ਹੋਏ ਨੇ ਉਹਨਾਂ ਦੀ ਸੰਗਤ ਕਰਕੇ ਤੇ ਚੱਖ ਮਾਰਨ ਵਾਲੀ ਗੱਲ ਹੋਵੇਗੀ, ਪਰ ਜੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਾਂਗੇ ਤੇ ਉਹ ਸਾਨੂੰ ਸੰਸਾਰ ਤੋਂ ਤਾਰ ਦੇਣਗੇ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛਿਆ ਮੈਂ, ਉਹ ਕਹਿੰਦੇ ਨੇ ਮਹਿਮਾਨ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਹੇ ਮੇਰੇ ਮਿੱਤਰੋ, ਗੁਰੂ ਦੀ ਸੰਗਤ, ਸੰਤ ਦੀ ਸੰਗਤ ਦੀ ਮਹਿਮਾ ਸੁਣੋ। ਮੈਲ ਖੋਈ ਕੋਟ ਅਗਹਰੇ ਨਿਰਮਲ ਭੈ ਜੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਜਿਹੜਾ ਬੰਦਾ ਪਰਮੇਸ਼ੁਰ ਵਾਲੇ ਪਾਸੇ ਤੁਰਨ ਤੋਂ ਅਸਮਰਥ ਹੈ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ, ਸ਼੍ਰਮ ਕਰਤੇ ਦਮ ਆੜ ਕੋ ਤੇ ਗਨੀ ਧਨੀਤਾ, ਜੋ ਜੋ ਕੀਨੋ ਆਪਣੋ ਤਿਸ ਅਭੈਦਾਨ ਦੀਤਾ। ਆਖਿਆ ਮੇਰੇ ਕੋਲ ਸਮਰਥਾ ਨਹੀਂ, ਮੈਂ ਸਾਧੂ ਦੀ ਸੰਗਤ ਸੰਤ ਦੀ ਸੰਗਤ ਦੀ ਮਹਿਮਾ ਦੱਸ ਸਕਾਂ। ਕਵਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ, ਕਰ ਕਿਰਪਾ ਮੋਏ ਨਾਮ ਦਿਓ ਨਾਨਕ ਦਰਸ ਰੀਤਾ। ਤੋ ਜਿਹੜੇ ਤੇ ਸੰਤ ਗੋਪਾਲ ਦੇ ਆਸਰੇ ਰਹਿੰਦੇ ਨੇ, ਜਿਹੜੇ ਗੋਪਾਲ ਦਾ ਕੀਰਤਨ ਕਰਦੇ ਨੇ, ਬਈ ਉਹ ਤੇ ਸਾਨੂੰ ਤਾਰਨ ਦੇ ਸਮਰੱਥ ਨੇ। ਸੰਤ ਉਧਰਨ ਦਇਆਲੰਗ, ਦਇਆਲੰਗ ਦਾ ਮਤਲਬ ਉਹ ਦਇਆ ਦੇ ਘਰ ਹਨ, ਉਹਨਾਂ ਦਾ ਹਿਰਦਾ ਬੜਾ ਕੋਮਲ ਹੈ, ਉਹ ਸਾਨੂੰ ਗਲਤ ਰਸਤੇ ਨੂੰ ਜਾਂਦਿਆਂ ਵੇਖ ਕੇ ਬਰਦਾਸ਼ਤ ਨਹੀਂ ਕਰਦੇ, ਪ੍ਰੇਰਦੇ ਨੇ, ਅਸੀਂ ਸੁਣੀਏ ਨਾ ਸੁਣੀਏ, ਮੰਨੀਏ ਨਾ ਮੰਨੀਏ, ਉਹ ਸਾਡੀ ਮਰਜ਼ੀ। ਤੋ ਸੰਤ ਉਧਰਨ ਦਇਆਲੰਗ ਆਸਰੰਗ ਗੋਪਾਲ ਕੀਰਤਨ। ਹੁਣ ਇਹ ਧਿਆਨ ਰੱਖਣਾ ਕਿ ਜਿਹੜਾ ਆਸਰੰਗ ਗੋਪਾਲ ਕੀਰਤਨ ਹੈ ਉਹ ਪਹਿਲਾਂ ਵਿਚਾਰਨਾ, ਜਿਨ੍ਹਾਂ ਨੂੰ ਸਿਵਾਏ ਗੋਪਾਲ ਦੇ ਕੀਰਤਨ ਦੇ ਆਸਰੇ ਤੋਂ ਹੋਰ ਕੋਈ ਆਸਰਾ ਨਹੀਂ, ਉਹ ਤੇ ਸਾਨੂੰ ਜ਼ਰੂਰ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣਗੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਧਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸੁਰ ਹੈ।
ਹੁਣ ਕੁਝ ਸਾਡੇ ਵਿੱਚ ਉਚਾਰਨ ਦੀਆਂ ਮੁਸ਼ਕਲਾਂ ਹਨ, ਜਦੋਂ ਅਸੀਂ ਸਹਿਸਕ੍ਰਿਤੀ ਸਲੋਕ ਪੜ੍ਹੇ ਵਿਚਾਰੇ, ਮੈਂ ਵੀ ਪਰਮੇਸ਼ੁਰੇ ਪੜ੍ਹਨ ਵਾਲਿਆਂ ਵਿੱਚੋਂ ਹਾਂ, ਕੀਰਤਨੇ ਪੜ੍ਹਨ ਵਾਲਿਆਂ ਵਿੱਚੋਂ ਹਾਂ, ਪਰ ਸਮਝ ਆਈ ਕਿ ਇਹਦਾ ਇੱਕ ਨਿਯਮ ਯਾਦ ਰੱਖੋ, ਜੇ ਤੇ ਹੋਵੇ ਨਾਉਨ ਪੁਲਿੰਗ ਇੱਕ ਵਚਨ ਫਿਰ ਉਹ ਜਾਏਗਾ ਕੰਨੇ ਵਾਲੇ ਪਾਸੇ, ਅਤੇ ਜੇ ਹੋਵੇ ਕਿਰਿਆ ਵਰਬ ਫਿਰ ਜਾਏਗਾ ਲਾਂ ਵਾਲੇ ਪਾਸੇ। ਹੁਣ ਅਸੀਂ ਦੇਖਣਾ ਕਿ ਕੀਰਤਨ ਅਤੇ ਪਰਮੇਸ਼ੁਰ ਜਿਹੜਾ ਹੈ ਇਹ ਨਾਉਨ ਹੈ, ਪੁਲਿੰਗ ਹੈ, ਇੱਕ ਵਚਨ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਗੋਪਾਲ ਦੇ ਕੀਰਤਨ ਦਾ ਆਸਰਾ ਹੈ, ਉਹਨਾਂ ਸੰਤਾਂ ਦੀ ਸੰਗਤ ਸਾਡੇ ਵਰਗੇ ਟੁੱਟਿਆਂ ਨੂੰ ਉਧਾਰ ਕਰ ਸਕਦੀ। ਫਿਰ ਨਿਰਮਲੰਗ ਸੰਤ ਸੰਗੇਨ, ਉਹਨਾਂ ਦੀ ਜਿਹੜੀ ਸੰਗਤ ਹੈ, ਤੁਸੀਂ ਸਾਰੇ ਮੰਨੋਗੇ ਕਿ ਜੈਸੀ ਸੰਗਤ ਵੈਸੀ ਰੰਗਤ, ਸੁਸਾਇਟੀ ਮੇਕ ਏ ਮੈਨ, ਮੋਲਡ ਏ ਮੈਨ। ਜਿਹੜੀ ਸੁਸਾਇਟੀ ਹੈ ਉਹ ਬੰਦੇ ਦਾ ਜੀਵਨ ਬਦਲ ਦਿੰਦੀ ਹੈ। ਸੁਸਾਇਟੀ ਵਿੱਚ ਬੜੀ ਵੱਡੀ ਤਾਕਤ ਹੈ, ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹਾਂ ਭਾਈ ਜੈਸੀ ਸੰਗਤ ਵੈਸੀ ਰੰਗਤ। ਸੰਗ ਦਾ ਅਸਰ ਤੇ ਪੈਂਦਾ, ਜੇ ਚੰਗਿਆਂ ਦੀ ਸੰਗਤ ਕਰਾਂਗੇ ਤੇ ਚੰਗੇ ਪਾਸੇ ਤੁਰਾਂਗੇ। ਇਸ ਲਈ ਸੰਤ ਸੰਗੇਨ, ਉਹਨਾਂ ਗੁਰਮੁਖਾਂ ਦੀ ਜਿਹੜੀ ਸੰਗਤ ਹੈ ਉਹ ਸਾਨੂੰ ਨਿਰਮਲ ਕਰੇਗੀ, ਉਹ ਸਾਡੇ ਅੰਦਰੋਂ ਮੈਲ ਕੱਢੇਗੀ, ਉਹ ਸਾਨੂੰ ਇਹ ਪ੍ਰੇਰਨਾ ਕਰੇਗੀ ਵੀ ਆਹ ਕੰਮ ਕਰਨਾ, ਆਹ ਨਹੀਂ ਕਰਨਾ। ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਸਾਰੀ ਸੇਧ ਮਿਲਦੀ। ਗੁਰੂ ਪਾਤਸ਼ਾਹ ਕਹਿੰਦੇ ਨੇ ਜਾਨੀ ਸੰਤ ਕੀ ਮਿਤਰਾਈ, ਜਾਨੀ ਸੰਤ ਕੀ ਮਿਤਰਾਈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਤੇ ਸੰਤ ਦੀ ਮਿੱਤਰਤਾ ਐਂ ਜਾਣੀ ਹੈ। ਸੰਤ ਦੀ ਮਿੱਤਰਤਾ ਵਿੱਚੋਂ ਕੀ ਮਿਲਦਾ? ਇਹ ਲੋਕੇ ਸੁਖ ਪਾਇਆ, ਸੰਤ ਦੀ ਚੰਗੀ ਸਿੱਖਿਆ ਨਾਲ ਚੱਲਣ ਨਾਲ ਇਹ ਲੋਕ ਵੀ ਸੁਖੀ ਹੋ ਜਾਂਦਾ, ਅਤੇ ਨਹੀਂ ਭੇਟਤ ਧਰਮ ਰਾਜਾ, ਧਰਮ ਰਾਜਾ ਵੀ ਅੱਗੋਂ ਨਹੀਂ ਟੱਕਰਦਾ, ਉਹ ਵੀ ਨਹੀਂ ਪੁੱਛ ਪੜਤਾਲ ਕਰਦਾ। ਬਈ ਗੁਰਮੁਖਾਂ ਦੀ ਸੰਗਤ ਦਾ ਇਹ ਲਾਭ ਹੈ, ਸਮੇਂ ਦੇ ਮੁਤਾਬਕ ਚੱਲਣਾ ਜ਼ਰੂਰੀ ਹੈ। ਪਰ ਕਿਸੇ ਗੱਲ ਨੂੰ ਖੋਲ੍ਹਣ ਵਾਸਤੇ ਮੈਂ ਛੋਟੀ ਜਿਹੀ ਇੱਕ ਵਾਰਤਾ ਤੁਹਾਨੂੰ ਦੱਸ ਦਿਆਂ। ਕਹਿੰਦੇ ਨੇ ਕਿਸੇ ਦੇਸ਼ ਦੇ ਅੰਦਰ ਲੋਕਾਂ ਦਾ ਰਿਵਾਜ ਸੀ, ਨਿਯਮ ਸੀ ਕਿ 5 ਸਾਲਾਂ ਲਈ ਰਾਜਾ ਚੁਣਦੇ ਸਨ, ਜਿਵੇਂ ਤੁਸੀਂ ਵੀ ਚੁਣਦੇ ਹੋ ਵੋਟਾਂ ਪਾ ਕੇ, ਪੰਚਾਇਤਾਂ ਵਿੱਚ ਵੀ ਚੁਣਦੇ ਹੋ। ਪਰ 5 ਸਾਲਾਂ ਤੋਂ ਬਾਅਦ ਉਸ ਰਾਜੇ ਨੂੰ ਗੱਦੀ ਤੋਂ ਲਾਹ ਦਿੱਤਾ ਜਾਂਦਾ ਸੀ, ਅਤੇ ਉਸ ਦੇਸ਼ ਦੇ ਨਾਲ ਇੱਕ ਦਰਿਆ ਵਗਦਾ ਸੀ ਬੜਾ ਵੱਡਾ, ਉਹਦੇ ਪਰਲੇ ਪਾਸੇ ਸੀ ਜੰਗਲ। ਉਸ ਰਾਜੇ ਨੂੰ ਗੱਦੀ ਤੋਂ ਲਾਹ ਕੇ ਬੇੜੀ ਵਿੱਚ ਬਿਠਾ ਕੇ ਦਰਿਆ ਤੋਂ ਪਾਰ ਜੰਗਲ ਵਿੱਚ ਝੜ ਦਿੱਤਾ ਜਾਂਦਾ। ਉੱਥੇ ਵਿਚਾਰਾ ਭੁੱਖਣ ਪਾਣਾ ਮਰ ਜਾਂਦਾ ਜਾਂ ਕੋਈ ਜੰਗਲੀ ਜਾਨਵਰ ਖਾ ਜਾਂਦਾ। ਕਈ ਰਾਜੇ ਆਏ ਅਤੇ ਕਈ ਚਲੇ ਗਏ, ਇੱਕ ਵਾਰੀ ਇੱਕ ਭਲੇ ਪੁਰਸ਼ ਦੀ ਵਾਰੀ ਆ ਗਈ, ਉਹਨੂੰ ਲੋਕ ਕਹਿਣ ਲੱਗੇ ਜੀ ਤੁਸੀਂ ਰਾਜਾ ਬਣੋ। ਆਂਦਾ ਦਵਾਈ ਰੱਬ ਦੀ ਮੈਂ ਨਹੀਂ ਰਾਜਾ ਬਣਦਾ। ਕਹਿੰਦੇ ਕੀ ਗੱਲ, ਜੇ ਚੰਗੇ ਨਹੀਂ ਬਣਨਗੇ ਤਾਂ ਫਿਰ ਮਾੜੇ ਆਉਣਗੇ। ਅਸੀਂ ਕਈ ਵਾਰੀ ਮਾਰ ਖਾ ਜਾਂਦੇ ਹਾਂ, ਚੰਗੇ ਤਾਂ ਅੰਦਰ ਵੜ ਜਾਂਦੇ ਨੇ, ਨਹੀਂ ਜੀ ਅਸੀਂ ਨਹੀਂ ਇੱਥੇ, ਸਾਡਾ ਨਹੀਂ ਕੋਈ ਕੰਮ ਹੈਗਾ, ਲੈ ਫਿਰ ਮਾੜਿਆਂ ਨੇ ਤਾਂ ਆਉਣਾ ਹੀ ਹੈ। ਲੋਕਾਂ ਨੇ ਕਿਹਾ ਜੇ ਤੁਸੀਂ ਚੰਗੇ ਨਹੀਂ ਬਣੋਗੇ ਤਾਂ ਫਿਰ ਮਾੜੇ ਤਾਂ ਆਉਣਗੇ। ਆਖਣ ਲੱਗਾ ਫਿਰ ਇਸ ਤਰ੍ਹਾਂ ਕਰੋ, ਮੈਨੂੰ ਥੋੜ੍ਹਾ ਜਿਹਾ ਸੋਚਣ ਦਾ ਟਾਈਮ ਦਿਓ, ਮੈਂ ਇੱਕ ਮਹਾਤਮਾ ਦੀ ਸੰਗਤ ਕਰਦਾ ਅਤੇ ਮੈਂ ਉਹਨਾਂ ਦੀ ਸਲਾਹ ਲੈ ਲਵਾਂ। ਲੋਕਾਂ ਕਿਹਾ ਬਿਲਕੁਲ ਠੀਕ ਹੈ, ਸਲਾਹ ਲੈ ਲਓ। ਮਹਾਤਮਾ ਕੋਲ ਗਿਆ, ਸੰਤ ਜੀ ਮੈਨੂੰ ਲੋਕ ਕਹਿੰਦੇ ਨੇ ਵੀ ਤੂੰ ਰਾਜਾ ਬਣ ਜਾ। ਸੰਤ ਕਹਿੰਦੇ ਤੇਰੀ ਕੀ ਸਲਾਹ ਹੈ? ਕਹਿੰਦਾ ਜੀ ਮੈਂ ਤਾਂ ਕੰਨਾਂ ਨੂੰ ਹੱਥ ਲਾਉਣਾ, ਮੈਂ ਨਹੀਂ ਰਾਜਾ ਬਣਦਾ। ਮੈਨੂੰ ਪਤਾ ਪੰਜਾਂ ਸਾਲਾਂ ਬਾਅਦ ਇਹਨਾਂ ਨੇ ਮੇਰੇ ਨਾਲ ਕੀ ਕਰਨਾ, ਮੈਨੂੰ ਲਾ ਕੇ ਰਾਜ ਗੱਦੀ ਤੋਂ ਜੰਗਲ ਵੀ ਛੱਡ ਦੇਣਾ। ਆਖਣਗੇ ਜੇ ਤੇਰਾ ਡਰ ਦੂਰ ਕਰਦੀ ਹੈ ਫੇਰ। ਆਂਦਾ ਮਾਰੇ ਫਿਰ ਤੁਹਾਡੀ ਕਿਰਪਾ ਹੋ ਜਾਏਗੀ, ਜੇ ਤੁਸੀਂ ਕਹੋ ਤਾਂ ਠੀਕ। ਕਹਿੰਦੇ ਤੇਰਾ ਡਰ ਦੂਰ ਕਰ ਦਿਆਂਗੇ, ਤੂੰ ਬਣ ਜਾ ਰਾਜਾ। ਪਰ ਉਹਨੂੰ ਫਿਕਰ ਬੜਾ, ਫੇਰ ਆਵੇ ਮਹਾਰਾਜ ਦੱਸੋ। ਕਹਿੰਦੇ ਦੱਸਾਂਗੇ। ਫਿਰ ਜਦੋਂ ਉਹਨੇ ਬਹੁਤ ਖਹਿੜਾ ਕੀਤਾ, ਕਹਿਣ ਲੱਗੇ ਇਸ ਤਰ੍ਹਾਂ ਕਰ, ਹੁਣ ਤੂੰ ਰਾਜਾ ਹੈ 5 ਸਾਲਾਂ ਲਈ, ਤੇਰਾ ਹੁਕਮ ਕੋਈ ਮੋੜ ਨਹੀਂ ਸਕਦਾ। ਹੁਣ ਦੇਖੋ ਨਾ, ਮੋਦੀ ਸਾਹਿਬ ਰਾਜੇ ਬਣ ਗਏ, ਸਿਆਹੀ ਕਰਨ, ਸਫੈਦੀ ਕਰਨ, ਨੋਟਬੰਦੀ ਕਰਨ, ਜੋ ਮਰਜ਼ੀ ਕਰਨ, ਸਭ ਨੂੰ ਮੰਨਣਾ ਹੀ ਪੈਂਦਾ। ਤੂੰ ਇਉਂ ਕਰ, ਜਿਤਨੇ ਦੇਸ਼ ਤੇ ਲੱਕੜ ਹਾਰੇ ਨੇ ਸਭ ਨੂੰ ਇਕੱਠਿਆਂ ਕਰਕੇ ਬੇੜੀਆਂ ਤੇ ਬਿਠਾ ਕੇ ਪਰਲੇ ਪਾਸੇ ਭੇਜ ਦੇ। ਹੁਣ ਕਹਿੰਦਾ ਜੰਗਲ ਕੱਟ ਕੇ ਸਾਫ਼ ਕਰ ਦਿਓ। ਹੁਕਮ ਮੰਨਿਆ ਗਿਆ, ਜੰਗਲ ਕੱਟਿਆ ਗਿਆ, ਜੰਗਲੀ ਜਾਨਵਰ ਖਤਮ। ਫਿਰ ਆਇਆ ਸੰਤਾਂ ਕੋਲ, ਕਹਿੰਦੇ ਸੁਣਾ ਬਾਈ। ਕਹਿੰਦੇ ਜੀ ਅੱਧਾ ਡਰ ਤੇ ਦੂਰ ਹੋ ਗਿਆ, ਨਾ ਜੰਗਲ ਰਿਹਾ ਨਾ ਜੰਗਲੀ ਜਾਨਵਰ ਰਹੇ ਨੇ। ਕਹਿੰਦੇ ਹੁਣ ਇਸ ਤਰ੍ਹਾਂ ਕਰ, ਜਿਤਨੇ ਦੇਸ਼ ਦੇ ਰਾਜ ਮਿਸਤਰੀ, ਮਜ਼ਦੂਰ, ਇੰਜੀਨੀਅਰ ਨੇ, ਆਰਕੀਟੈਕਟ ਨੇ, ਸਭ ਨੂੰ ਪਰਲੇ ਪਾਸੇ ਭੇਜ। ਕਹਿੰਦੀ ਜਿਹੋ ਜਿਹਾ ਸ਼ਹਿਰ ਇੱਧਰ ਹੈ ਉਹੋ ਜਿਹਾ ਉੱਧਰ ਵਸਾਓ। ਹੁਕਮ ਮੰਨਿਆ ਗਿਆ। 5 ਸਾਲ ਵੀ ਪੂਰੇ ਹੋ ਗਏ, ਕਰਕੇ ਲੋਕਾਂ ਨੂੰ ਇਕੱਠੇ ਕਹਿੰਦੇ ਲਓ ਬਈ ਮੈਨੂੰ ਹੁਣ ਦਿਓ ਛੁੱਟੀ। ਕਹਿੰਦੇ ਨਹੀਂ ਮਹਾਰਾਜ, ਹੁਣ ਤੁਸੀਂ ਇੱਧਰ ਰਹੋ ਜਾਂ ਉੱਧਰ ਰਹੋ, ਤੁਸੀਂ ਸਾਡੇ ਰਾਜੇ ਰਹੋਗੇ। ਉਹ ਭਾਈ ਗੁਰਮੁਖਾਂ ਦੀ ਸੰਗਤ ਆ ਕਰਦੀ ਹੈ, ਲੋਕ ਸੁਖੀਏ ਪਰਲੋਕ ਸੁਹੇਲੇ, ਲੋਕ ਸੁਖੀਏ ਪਰਲੋਕ ਸੁਹੇਲੇ। ਉਹਨਾਂ ਦਾ ਲੋਕ ਵੀ ਸੁਖੀ ਹੋ ਜਾਂਦਾ, ਉਹਨਾਂ ਦਾ ਪਰਲੋਕ ਵੀ ਸੁਖੀ ਹੋ ਜਾਂਦਾ, ਉਹਨਾਂ ਦਾ ਜੀਵਨ ਹੀ ਸਫਲ ਹੋ ਜਾਂਦਾ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਿਆਰਿਓ, ਸੰਤ ਉਧਰਨ ਦਿਆਲੰਗ ਆਸਰੰਗ ਗੋਪਾਲ ਕੀਰਤਨ, ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ। ਜਿਹਨਾਂ ਨੂੰ ਪਰਮੇਸ਼ਵਰ ਦੀ ਓਟ ਹੈ, ਉਹ ਫਿਰ ਸਾਨੂੰ ਵੀ ਪਰਮੇਸ਼ਵਰ ਨਾਲ ਹੀ ਜੋੜਦੇ ਨੇ। ਪੜ੍ਹੋ ਸੁਖਮਨੀ ਸਾਹਿਬ, ਬਾਣੀ ਦਾ ਇੱਕ ਇੱਕ ਬੋਲ ਸਾਨੂੰ ਕਹਿ ਰਿਹਾ, ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਜਪੈ ਸਗਲ ਭਉ ਮਿਟੈ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਪ੍ਰਭ ਕਿਰਪਾ। ਇਹ ਪਹਿਲਾ ਸਲੋਕ ਦੀਆਂ 2 ਪੰਕਤੀਆਂ ਸੰਪੂਰਨ ਹੋ ਗਈਆਂ।
ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ।
ਹਾਂ, ਗੁਰਬਾਣੀ ਵਿੱਚ ਬਹੁਤ ਬੋਲੀਆਂ ਹਨ। ਤੁਸੀਂ ਗਰਮੀ ਕਹਿੰਦੇ ਹੋ, ਕਈ ਇਲਾਕਿਆਂ ਵਿੱਚ ਕਾਮ ਕਿਹਾ ਜਾਂਦਾ ਗਰਮੀ ਨੂੰ। ਇੱਕ ਗਰਮੀ ਹੈ ਬਾਹਰ ਦੀ, ਇੱਕ ਗਰਮੀ ਹੈ ਅੰਦਰ ਦੀ। ਅੰਦਰ ਦੀ ਜਿਹੜੀ ਗਰਮੀ ਹੈ ਨਾ, ਉਹਨੂੰ ਇਹ ਬਾਹਰਲੇ ਯਤਨ ਨਹੀਂ ਦੂਰ ਕਰ ਸਕਦਾ। ਜਿਵੇਂ ਕੋਈ ਚੰਦਨ ਦਾ ਲੇਪ ਕਰ ਲਵੇ, ਉਹਨੂੰ ਠੰਡਕ ਮਿਲ ਜਾਂਦੀ। ਕੋਈ ਹਿਲ ਸਟੇਸ਼ਨ 'ਤੇ ਚਲਾ ਜਾਏ, ਉੱਥੇ ਕੁਝ ਦਿਨਾਂ ਲਈ ਉਹ ਗਰਮੀ ਤੋਂ ਰਾਹਤ ਲੈ ਲਏਗਾ। ਇਸੇ ਤਰ੍ਹਾਂ ਕਈ ਹੋਰ ਤਰੀਕੇ ਵੀ ਵੈਦਾਂ ਹਕੀਮਾਂ ਨੇ ਬਣਾਏ ਨੇ, ਕੋਈ ਸੰਦਲ ਦਾ ਸ਼ਰਬਤ ਪੀ ਲਵੇ, ਉਹਨੂੰ ਠੰਡਕ ਮਹਿਸੂਸ ਹੋਵੇ, ਇਸ ਤਰ੍ਹਾਂ ਕਈ ਤਰੀਕੇ। ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਅੰਦਰ ਦੀ ਗਰਮੀ ਹੈ ਨਾ, ਜਿਹਨੂੰ ਤ੍ਰਿਸ਼ਨਾ ਦੀ ਅੱਗ ਵੀ ਕਹਿੰਦੇ ਨੇ, ਜਿਹਨੂੰ ਵਿਛੋੜੇ ਦੀ ਅੱਗ ਵੀ ਕਹਿੰਦੇ ਨੇ, ਉਹ ਇਹਨਾਂ ਤਰੀਕਿਆਂ ਨਾਲ ਨਹੀਂ ਮਿਟਦੀ। ਚੰਦਨ ਚੰਦ ਨਾ ਸਰਦ ਰੁੱਤ, ਇਹ ਤਿੰਨੇ ਚੀਜ਼ਾਂ ਤੁਸੀਂ ਜਾਣਦੇ ਹੋ ਤੇ ਠੰਡੀਆਂ ਹੁੰਦੀਆਂ। ਚੰਦਨ ਵੀ ਠੰਡਾ, ਚੰਦਰਮਾ ਵੀ ਠੰਡਾ, ਸਰਦੀਆਂ ਦੀ ਰੁੱਤ ਵੀ ਠੰਡੀ ਹੈ। ਪਰ ਜਿਹੜੀ ਅੰਦਰ ਦੀ ਗਰਮੀ ਹੈ ਨਾ, ਉਹ ਇਹ ਨਹੀਂ ਮਿਟਾ ਸਕਦਾ। ਨਾ ਚੰਦਨ ਮਿਟਾ ਸਕਦਾ, ਨਾ ਚੰਦਰਮਾ ਮਿਟਾ ਸਕਦਾ, ਨਾ ਸਰਦੀਆਂ ਦੀ ਰੁੱਤ ਮਿਟਾ ਸਕਦਾ। ਤੁਸੀਂ ਆਖੋਗੇ ਉਹ ਕਿਵੇਂ ਮਿਟੇ? ਬਸ ਗੁਰੂ ਗ੍ਰੰਥ ਸਾਹਿਬ ਤੋਂ ਇਹੀ ਗੱਲ ਪੁੱਛਣ ਆਏ ਹਾਂ। ਇਹ ਐਸਾ ਜਵਾਬ ਦੇਣਗੇ, ਐਸਾ ਸਾਨੂੰ ਰਸਤਾ ਦੱਸਣਗੇ ਜਿਹਦੇ ਉੱਤੇ ਤੁਰਿਆਂ ਅਸੀਂ ਠੰਡੇ ਠਾਰ ਹੋ ਜਾਵਾਂਗੇ, ਸ਼ਾਂਤ ਹੋ ਜਾਵਾਂਗੇ। ਪੜ੍ਹੋ ਜੀ।
ਸੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ।
ਸੀਤਲ ਥੀਵੈ, ਹੁਣ ਇਹ ਥੀਵੈ ਸ਼ਬਦ ਜਿਹੜਾ ਇਹ ਲਹਿੰਦੀ ਬੋਲੀ ਦਾ ਮੁਲਤਾਨ ਵਾਲਿਆਂ ਦਾ ਹੈ, ਥੀਵੈ ਕਾਮ। ਮਹਾਰਾਜ ਕਹਿੰਦੇ ਸੀਤਲ ਥੀਵੈ ਨਾਨਕਾ, ਨਾਨਕ ਜੀ ਫਰਮਾਉਂਦੇ ਨੇ ਉਹ ਠੰਡਾ ਠਾਰ ਹੋ ਜਾਏਗਾ, ਉਹਦਾ ਮਨ ਸ਼ਾਂਤ ਹੋ ਜਾਏਗਾ ਜਿਹੜਾ ਪਰਮੇਸ਼ਵਰ ਦਾ ਨਾਮ ਜਪੇਗਾ। ਇਹ ਜੇ ਤਰੀਕਾ ਸਾਰੀ ਅਸ਼ਟਪਦੀ ਤੁਸੀਂ ਸਭ ਸੁਖਮਨੀ ਸਾਹਿਬ ਕਈਆਂ ਨੂੰ ਜ਼ਬਾਨੀ ਯਾਦ ਹੈ, ਪਰ ਮੈਂ ਕਈ ਵਾਰੀ ਇੱਥੇ ਆ ਕੇ ਥੋੜ੍ਹਾ ਜਿਹਾ ਨਿਰਾਸ਼ ਹੋ ਜਾਂਦਾ ਵੀ ਜ਼ਬਾਨੀ ਯਾਦ ਤਾਂ ਹੈ ਪਰ ਪੜ੍ਹਦੇ ਨਹੀਂ ਧਿਆਨ ਨਾਲ। ਹੁਣ ਦੇਖੋ ਪਹਿਲੀ ਅਸ਼ਟਪਦੀ ਹੈ, ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਤੇ ਅਸੀਂ ਕਿਵੇਂ ਪੜ੍ਹਦੇ ਹਾਂ? ਸਿਮਰੋ ਸਿਮਰ ਸਿਮਰ ਸੁਖ ਪਾਵੋ, ਫਰਕ ਪੈ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਭਾਈ ਮੈਂ ਸਿਮਰਦਾ ਹਾਂ, ਸਿਮਰੋਂ ਉੜੇ ਨੂੰ ਅੰਕੜ ਹੋਵੇ, ਫਸਟ ਪਰਸਨ ਹੈ, ਮੈਂ ਸਿਮਰਦਾ ਹਾਂ। ਫਿਰ ਕੀ ਹੁੰਦਾ? ਸਿਮਰ ਸਿਮਰ ਸੁਖ ਪਾਵੋ, ਮੈਂ ਸੁਖ ਪ੍ਰਾਪਤ ਕਰਦਾ ਤੇ ਕੱਲ ਕਲੇਸ਼ ਤਨ ਮਾਹੇ ਮਿਟਾਵੋ। ਇਸ ਦਵਾਈ ਦੇ ਨਾਲ ਮੈਂ ਕਲਯੁਗ ਦੇ ਕਲੇਸ਼ ਮਿਟਾ ਦਿੰਦਾ, ਮੈਂ ਇਕੱਲਾ ਹੀ ਨਹੀਂ ਸਿਮਰਦਾ। ਸਿਮਰੋਂ ਜਾਸ ਬਿਸੰਬਰ ਏਕੈ, ਨਾਮ ਜਪ ਤੇ ਅਗਣ ਤੇ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਿਰ, ਕੀਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਹੁਣ ਇੱਥੇ ਪਤਾ ਲੱਗਾ ਮੋਹੇ, ਮੋਹੇ ਕਿਹਦੇ ਲਈ ਹੈ? ਮੇਰੇ ਲਈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਇਹੋ ਜਿਹੜੇ ਸੰਤ ਨੇ ਨਾ ਜਿਨ੍ਹਾਂ ਨੂੰ ਇੱਕ ਤੇਰੇ ਦਰਸ਼ਨਾਂ ਦੀ ਤਾਂਗ ਹੈ, ਮੈਨੂੰ ਉਹਨਾਂ ਦੀ ਸੰਗਤ ਬਖਸ਼ ਤੇ ਮੈਂ ਵੀ ਤਰ ਜਾਵਾਂ। ਤੋ ਗੁਰਦੇਵ ਨੇ ਸਮਝਾਇਆ ਚੰਦਨ ਚੰਦ ਨ ਸਰਦ ਰੁੱਤ, ਇਹ ਜਿਹੜਾ ਨੰਨਾ ਹੈ ਇਹ ਦਿਲੀ ਦੀਪਕ ਹੈ। ਤੁਸੀਂ ਆਖੋਗੇ ਉਹ ਕੀ ਹੁੰਦਾ? ਜਿਵੇਂ ਦਰਵਾਜ਼ੇ ਦੀ ਦਲੀਜ਼ ਤੇ ਆਪਾਂ ਦੀਵਾ ਬਾਲ ਕੇ ਰੱਖੀਏ, ਉਹ ਅੰਦਰ ਵੀ ਰੋਸ਼ਨੀ ਕਰਦਾ ਬਾਹਰ ਵੀ ਕਰਦਾ, ਇਸੇ ਤਰ੍ਹਾਂ ਇਹ ਨੰਨਾ ਜਿਹੜਾ ਤਿੰਨਾਂ ਨਾਲ ਲੱਗਿਆ, ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਔਖੇ ਨਹੀਂ ਹੈਗੇ ਅਰਥ, ਸਿਰਫ ਮਨ ਨੂੰ ਜੋੜ ਕੇ ਪੜ੍ਹਨ ਦੀ ਲੋੜ ਹੈ। ਅੱਗ ਕਈ ਤਰ੍ਹਾਂ ਦੀ ਹੈ, ਤ੍ਰਿਸ਼ਨਾ ਵੀ ਅੱਗ ਹੈ ਜਿਹੜੀ ਸਾਨੂੰ ਦਿਨੇ ਰਾਤੀ ਸਾੜਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ, ਕੋਟ ਜੋਰੇ ਲਾ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੁਲੁਜੀਏ। ਸਾਡੇ ਚੋਂ ਕਈ ਪੀੜਤ ਨੇ, ਮੈਂ ਵੀ ਹਾਂ, ਤੁਸੀਂ ਵੀ ਸਭ ਪੀੜਤ। ਫਿਰ ਤੁਸੀਂ ਆਖੋ ਜੀ ਕਿਵੇਂ ਬੁਝੇ? ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਨੂੰ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਮਹਾਂ ਸੰਤੋਖ ਹੋਵੇ ਗੁਰ ਬਚਨੀ, ਮਹਾਂ ਸੰਤੋਖ ਹੋਵੇ ਗੁਰ ਬਚਨੀ। ਪ੍ਰਭ ਸਿਉ ਲਾਗੈ ਪੂਰਨ ਧਿਆਨ, प्रभ स्यों लागे पूरन ध्यान। तो पातशाह ने एक श्लोक दिया पंक्तियां विच ही इन्ना कुछ बख्श दिता है, जे असी पले बन लईए ते फिर सानू होर किसे यतन दी लोड़ नहीं। गुरमुखां दी संगत करो अते परमेश्वर दा नाम जपो।
पौड़ी चरण कमल की ओट उदरे सगल जान।
लो फिर गुरबाणी दा उपदेश कितना उच्चा ते महान है। इथे नहीं आख्या भी खत्री तरेगा, ब्राह्मण तरेगा, वैश नहीं तरेगा, शूदर नहीं, आख्या नहीं नहीं। जेड़े भी परमेश्वर दा नाम जपणगे, जेड़े भी जपणगे, सगल जन दा मतलब है सारे दास, सारे सेवक, सारे भगत। पढ़ो कदे बाणी, पातशाह कहने गोविंद 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 संग, नाम देव मन लीना आड़ दाम को छीपरो होयो लाखीना। अज असी नामदेव जी नूं वखरा करन लग पए हां, गुरबाणी तो रविदास जी नूं वखरा करन लग पए। ओ नहीं भाई, जो आदर इत्थे मिलिया ना वह होर नहीं किधरे मिलिया। मंदरां विच तां धक्के मार दिते पर गुरु साहब ने अपनी छाती ना ला के अपने सिर ते बिटाया, इन्ना आदर किया असी भुल गए। वह जड़े टुट जाएंगे गुरु ग्रंथ साहब नालों, वो बस टुटे ही रहेंगे तो फिर कखा वगुर रुल जाएंगे। गुरु ग्रंथ साहब से वकालत कर रहे ने गोविंद 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 संग, नाम देओ मन लीना आड़ दाम को छीपरो होयो लाखीना। तनना भुनना त्याग के प्रीत चरण कबीरा, नीच कोला जो लाहरा पयो गुनी गहीरा। रविदास टवंता टोर नीत तिन त्यागी माया, प्रगट होआ साध संग हर दर्शन पाया। सैन नाई बुतकारिया ओ घर घर सुनिया। जिहड़ा पिंड च बुतियां कढ़न वाला सी ना नाई सैन, वह भी परमेश्वर का नाम जप के अज घर घर सुनिया गया है। फिर तन्ने दी जी भी जिक्र आया है, ये बिद सुन के जट रो उठ भगती लागा, मिले प्रतक गुसाइया धन्ना बड़ भागा। किदी मिसाल दिती जाए, मेरे गुरुदेव कहने ने चरण कमल की ओट। देखो उड़े उत्ते होड़ा नहीं लग सकता, गुरबाणी का नियम दसना मेरी जरूरी सेवा है, क्योंकि मैं 40-45 साल बच्चों नूं पढ़ाउंदा रहा। जिथे ऊड़े नूं मुंह खुला होगा उन्हूं होड़े की आवाज आवे। चरण कमल की ओट उदरे सगल जन, कोई पाबंदी नहीं हैगी भी कौन तरेगा कौन नहीं। उदरे सगल जन, जेड़ा भी परमेश्वर का नाम जपेगा वो तर जाएगा।
सुन प्रताप गोविंद निरभाओ भय मन।
असी हर वेले डरते रहने, हाय पता नहीं की बनेगा। पुछो गुरु ग्रंथ साहब जी पातशाह कहंदे ने जिन्हां दे अंदर परमात्मा दा डर पैदा हो जाएगा उन्हां दे सारे डर मिक जाणगे। डड्डा डर उपजै डर जाई। जिन्हां दे अंदर परमेश्वर दा डर पैदा हो जाएगा उन्हां दा दुनिया दा डर खत्म। लो एक पंक्ति विच ज्ञान, डड्डा डर उपजै डर जाई, निडर हुआ डर रहा समाई। जिहड़ा आंदा मैं नहीं डरदा रब कोलों भी, उन्हूं हर वेले डर चंबड़िया रहेगा। जिना भाओ तिन नाए भाओ मुच भाओ निभवियां। जिन्हां दे अंदर परमेश्वर दा डर है वह कदे भी गलत काम नहीं करनगे, वह कदे भी निंदा चुगली बखेली नहीं करनगे, वह कदे किसी का बुरा नहीं तकनगे। गुरु अमरदास जी तो गरंटी देंदे ने, जे तुसी तिन पब्बे याद कर लो मैं गरंटी देना तुहानू इत्थे भी सुख ते वडियाई मिलेगी, वाहगुरु जी दरगाह विच भी तुहाडे बंधन कटे जाणगे। किहड़े पब्बे ने? पै विच बैसै पै रहे, पै विच बैसै पै रहे। ਜਿੱਥੇ ਬੈਠੋ ਪਰਮੇਸ਼ੁਰ ਦੇ ਭੈ ਵਿੱਚ ਬੈਠੋ, ਜਿੱਥੇ ਰਹੋ ਪਰਮੇਸ਼ੁਰ ਦੇ ਭੈ ਵਿੱਚ ਰਹੋ। ਜਿਹੜੀ ਕਿਰਤਕਾਰ ਤੁਹਾਨੂੰ ਮਿਲੀ ਹੈ, ਕਿਰਤਕਾਰ ਕੋਈ ਮਾੜੀ ਨਹੀਂ ਹੁੰਦੀ, ਜਦੋਂ ਸਾਡੀ ਨੀਅਤ ਮਾੜੀ ਹੋ ਜਾਵੇ ਫਿਰ ਮਾੜੀ ਹੋ ਜਾਂਦੀ। ਤੇ ਭੈ ਵਿੱਚ ਕਮਾਵੇ ਕਾਰ, ਭੈ ਵਿੱਚ ਕਮਾਵੇ ਕਾਰ, ਇੱਥੇ ਸੁੱਖ ਵਡਿਆਈਆਂ, ਇੱਥੇ ਸੁੱਖ ਵਡਿਆਈਆਂ, ਇਹੋ ਹੀ ਚਾਹੁੰਦੇ ਹਾਂ ਅਸੀਂ, ਸਾਨੂੰ ਕਿ ਸੁੱਖ ਮਿਲੇ, ਸਾਨੂੰ ਵਡਿਆਈ ਮਿਲੇ। ਲੋ ਮਹਾਰਾਜ ਨੇ ਦੱਸ ਦਿੱਤਾ, ਹੁਣ ਕਰਨਾ ਤੇ ਸਾਨੂੰ ਪਵੇਗਾ, ਨੁਕਸ ਇੱਥੋਂ ਪੈਦਾ ਹੋ ਗਿਆ, ਮਿਲ ਜਾਏ ਨਹੀਂ, ਐਸਾ ਨਹੀਂ ਹੋ ਸਕਦਾ। ਗੁਰੂ ਦੇ ਦੱਸੇ ਰਾਹ ਤੇ ਚੱਲਣਾ ਪਵੇਗਾ। ਤੇ ਮਹਾਰਾਜ ਕਹਿ ਰਹੇ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ, ਜਿਨ੍ਹਾਂ ਨੇ ਉਸ ਗੋਬਿੰਦ ਦਾ ਪ੍ਰਤਾਪ ਸੁਣਿਆ ਤੇ ਗੋਬਿੰਦ ਦੇ ਨਾਮ ਨਾਲ ਜੁੜ ਗਏ, ਉਹ ਨਿਰਭਉ ਹੋ ਗਏ।
ਤੋਟ ਨਾ ਆਵੈ ਮੂਲ, ਸੰਚਿਆ ਨਾਮ ਧਨ,
ਜਿਨ੍ਹਾਂ ਨੇ ਨਾਮ ਦੀ ਦੌਲਤ ਇਕੱਠੀ ਕਰ ਲਈ ਉਹਨਾਂ ਨੂੰ ਕਦੇ ਤੋਟ ਨਹੀਂ ਆਉਂਦੇ, ਉਹ ਕਦੇ ਵੀ ਦਰ ਦਰ ਦੇ ਮੰਗਤੇ ਨਹੀਂ ਬਣਦੇ। ਉਹ ਕਹਿੰਦੇ ਨਹੀਂ, ਮੰਗਾਂਗੇ ਤਾਂ ਉਸ ਦਾਤੇ ਕੋਲੋਂ ਮੰਗਾਂ। ਮੈਂ ਇੱਕ ਘਟਨਾ ਮੇਰੇ ਸਾਹਮਣੇ ਹੋਈ, ਮੈਂ ਉਹ ਦੱਸ ਦੇਣੀ ਜ਼ਰੂਰੀ ਸਮਝਣਾ। ਤਰਨ ਤਾਰਨ ਸਾਹਿਬ ਸਰੋਵਰ ਦੀ ਸੇਵਾ ਸ਼ੁਰੂ ਹੋਈ, ਮੈਂ ਵੀ ਦਰਸ਼ਨ ਕਰਨ ਆਇਆ ਤੇ ਮੇਰੇ ਅੰਦਰ ਭਾਵਨਾ ਸੀ ਵੀ ਉਹ ਜਿਹੜੇ ਮਹਾਂਪੁਰਸ਼ ਸੇਵਾ ਕਰਾ ਰਹੇ ਨੇ, ਮੈਂ ਉਹਨਾਂ ਦੇ ਵੀ ਦਰਸ਼ਨ ਕਰ ਲਵਾਂ। ਮੈਂ ਲੱਭਦਾ ਲੱਭਦਾ ਉੱਥੇ ਪਹੁੰਚ ਗਿਆ। ਝੁੱਗੀ ਜੀ ਪਾਈ ਹੋਈ ਸੀ ਤੇ ਉੱਥੇ ਬੈਠੇ ਹੋਏ ਸੀ। ਇੱਕ ਬਿਰਧ ਮਾਤਾ ਇੱਕ ਪੀਪਾ ਚੁੱਕ ਕੇ ਲਿਆਈ, ਪੀਪਾ ਉਹ ਜਿਹੜੇ ਵੱਡੇ ਪੀਪੇ ਹੁੰਦੇ ਨਾ, ਪਰ ਢੱਕਣ ਵਾਲੇ, ਜੰਗ ਦਾ ਮਾਰਿਆ ਹੋਇਆ। ਆਂਹਦੀ ਬਾਬਾ ਜੀ ਮੈਂ ਥੋੜ੍ਹੀ ਜਿਹੀ ਸੇਵਾ ਕਰਨੀ ਹੈ। ਕਹਿੰਦੇ ਕਰ ਲਿਆ ਮਾਤਾ। ਉਹਨੇ ਢੱਕਣ ਖੋਲਿਆ ਤੇ ਉਹ ਸਾਰੇ ਹੀ ਨੋਟਾਂ ਨਾਲ ਭਰਿਆ ਸੀਗਾ, ਠੂਸ ਠੂਸ ਕੇ ਉਹਨੇ ਕੱਢ ਕੱਢ ਕੇ ਢੇਰ ਲਾ ਦਿੱਤਾ। ਤੇ ਸੰਤਾਂ ਨੇ ਨਹੀਂ ਪੁੱਛਿਆ ਵੀ ਇਹ ਕਿੰਨੇ ਨੇ, ਨਾ ਉਹਨਾਂ ਨੇ ਬੋਰੀ ਥੱਲੇ ਐਂ ਕਰ ਦਿੱਤਾ। ਭਾਈ ਜਿਹੜੇ ਪਰਮੇਸ਼ੁਰ ਦਾ ਨਾਮ ਜਪਦੇ ਨੇ, ਜਿਹੜੇ ਉਹਦੇ ਆਸ਼ਰ ਧੋਕੇ ਚੱਲਦੇ ਨੇ, ਉਹਨਾਂ ਨੂੰ ਕਦੇ ਤੋਟ ਨਹੀਂ ਆਉਂਦੀ। ਅਸੀਂ ਪੜ੍ਹਦੇ ਜ਼ਰੂਰ ਹਾਂ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਉਹ ਸੁਖਮਨੀ ਸਾਹਿਬ ਪੜ੍ਹਨ ਵਾਲੀ ਸੰਗਤ, ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਆ ਜੇ ਵਾਹਿਗੁਰੂ ਦੇ ਸਿਮਰਨ ਦੀਆਂ ਬਰਕਤਾਂ।
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ।
ਹਾਂ, ਬਹੁਤ ਵੱਡੇ ਪੁੰਨ ਹੋਣ, ਇਸੇ ਲਈ ਪਾਤਸ਼ਾਹ ਨੇ ਕਿਹਾ ਵੱਡ ਭਾਗੀ ਹਰ ਸੰਗਤ ਪਾਵੇਂ, ਵੱਡ ਭਾਗੀ ਹਰ ਸੰਗਤ ਪਾਵੇਂ। ਭਾਗਹੀਨ ਭ੍ਰਮ ਚੋਟਾਂ ਖਾਵੇਂ, ਭਾਗਹੀਨ ਭ੍ਰਮ ਚੋਟਾਂ ਖਾਵੇਂ। ਵਿਣ ਭਾਗਾਂ ਸਤਸੰਗ ਨ ਲੱਭੈ, ਵਿਣ ਭਾਗਾਂ ਸਤਸੰਗ ਨ ਲੱਭੈ। ਬਿਨ ਸੰਗਤ ਮੈਲ ਭਰੀ ਜਜੀਓ, ਬਿਨ ਸੰਗਤ ਮੈਲ ਭਰੀ ਜਜੀਓ। ਇਹ ਤੁਸੀਂ ਕੋਈ ਬਹੁਤ ਵੱਡੇ ਪੁੰਨ ਕੀਤੇ ਹੋਏ ਨੇ ਤਾਂ ਤੁਹਾਨੂੰ ਗੁਰੂ ਦੀ ਸੰਗਤ ਮਿਲੀ ਹੈ। ਪਾਤਸ਼ਾਹ ਕਹਿ ਰਹੇ ਨੇ ਸੰਤ ਜਨਾਂ ਸਿਉਂ ਸੰਗ ਪਾਈਐ ਵੱਡੇ ਪੁੰਨ।
ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੁਣ।
ਫਿਰ ਕਰਨਾ ਕੀ ਹੈ, ਹਰ ਜਸ ਨਿਤ ਸੁਣ। ਮੈਂ ਤੇ ਗੁਰੂ ਤੋਂ ਕੁਰਬਾਨ ਜਾਂਦਾ, ਨਹੀਂ ਗੁਰੂ ਨੇ ਆਖਿਆ ਤੁਸੀਂ ਸਿਰ ਚ ਸੁਆਹ ਪਾਓ, ਨਹੀਂ ਆਖਿਆ ਤੁਸੀਂ ਜਟਾ ਬਣਾਓ, ਨਹੀਂ ਆਖਿਆ ਭਗਵੇ ਕੱਪੜੇ ਪਾਓ। ਗੁਰੂ ਨੇ ਆਖਿਆ ਕਰ ਇਸ਼ਨਾਨ ਸਿਮਰ ਪ੍ਰਭੇ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭੇ ਆਪਣਾ। ਹਾਂ ਤੁਸੀਂ ਪੁੱਛ ਸਕਦੇ ਹੋ ਫਿਰ ਕੀ ਹੋਵੇਗਾ, ਮਨ ਤਨ ਭੈ ਅਰੋਗਾ, ਮਨ ਤਨ ਭੈ ਅਰੋਗਾ। ਸ਼ਬਦ ਸਾਰਾ ਤੁਹਾਨੂੰ ਆਉਂਦਾ ਹੈ, ਇਹਨੂੰ ਵਿਚਾਰ ਕੇ ਪੜ੍ਹੋ। ਕੋਟ ਬਿਗਨ ਲਾਥੇ ਪ੍ਰਭ ਸ਼ਰਨਾ, ਪ੍ਰਗਟੇ ਭਲੇ ਸੰਯੋਗ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ। ਅਸੀਂ ਆਨੇ ਤੁਸੀਂ ਗਾਓ ਤੁਸੀਂ ਸੁਣੋ, ਸਾਨੂੰ ਨਾ ਕੁਝ ਕਰਨਾ ਪਵੇ। ਆ ਬੜੀ ਸੰਗਤ ਇਹੋ ਜੀ, ਬਾਜੀ ਮੇਰੀ ਅਰਦਾਸ ਤੁਸੀਂ ਕਰ। ਨਹੀਂ ਭਾਈ, ਅਰਦਾਸ ਤੁਸੀਂ ਆਪ ਕਰੋ, ਬਾਪੂ ਨਾਰਾਜ਼ ਹੋ ਜਾਂਦਾ। ਆਨਾ ਇਹਦਾ ਮੂੰਹ ਫੁੱਟਿਆ ਨਹੀਂ ਅਰਦਾਸ ਕਰ ਸਕਦਾ, ਇਹ ਦੂਜਿਆਂ ਤੋਂ ਕਰਾਉਂਦਾ, ਆਪ ਕਰੇ, ਆਪ ਮੈਨੂੰ ਦੱਸੇ ਆਪਣੀ ਪੀੜ, ਮੈਂ ਸੁਣਾਂਗਾ। ਆ ਜੇ ਤਰੀਕਾ ਮਹਾਰਾਜ ਕਹਿੰਦੇ ਨੇ ਅੱਠੇ ਪੈਰ, ਉਹਦਾ ਜਸ ਗਾਓ ਵੀ, ਉਹਦਾ ਜਸ ਸੁਣੋ ਵੀ, ਬਸ ਫਿਰ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਬਣ ਜਾਓ। ਹਾਂਜੀ।
ਸੂਹੀ ਮਹੱਲਾ ਪੰਜਵਾ, ਤੁਧ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰਹੇ ਸੋ ਮਰ ਜਾਏ।
ਗੁਰੂ ਅਰਜਨ ਦੇਵ ਪਾਤਸ਼ਾਹ ਕੀ ਕਹਿ ਰਹੇ ਨੇ ਸੂਹੀ ਰਾਗ ਵਿੱਚ, ਇਹ ਲੜੀਵਾਰ ਵਿਚਾਰ ਵੀ ਨਾਲ ਨਾਲ ਤੋਰੀ ਚੱਲੀਏ। ਪਾਤਸ਼ਾਹ ਕਹਿੰਦੇ ਨੇ ਹੇ ਅਕਾਲ ਪੁਰਖ, ਤੁਧ ਚਿੱਤ ਆਏ। ਚਿੱਤ ਆਏ ਦਾ ਮਤਲਬ ਚਿੱਤ ਵਿੱਚ ਯਾਦ ਆਇਆ। ਮਹਾ ਆਨੰਦ ਇੱਕ ਹੁੰਦਾ ਛੋਟਾ ਮੋਟਾ ਆਨੰਦ, ਥੋੜੀ ਦੇਰ ਲਈ ਟੈਂਪਰੇਰੀ ਜਿਹਾ ਛਿੰਨ ਭੰਗਰ, ਪਰਮੇਸ਼ਵਰ ਦਾ ਸਿਮਰਨ ਕੀਤਿਆਂ ਮਹਾ ਆਨੰਦ ਪ੍ਰਾਪਤ ਹੁੰਦਾ। ਪਰ ਜਿਸ ਵਿਸਰੈ ਵਿਸਰੈ, ਜਿਹਨੂੰ ਤੂੰ ਭੁੱਲ ਜਾਏ ਉਹ ਫਿਰ ਮਰ ਜਾਂਦਾ, ਉਹਦੀ ਆਤਮਕ ਮੌਤ ਹੋ ਜਾਂਦੀ ਹੈ।
ਦਇਆਲ ਹੋਵਹਿ ਜਿਸ ਉਪਰ ਕਰਤੇ, ਸੋ ਤੁਧ ਸਦਾ ਤੇ ਆਏ।
ਜਿਹਦੇ ਉੱਤੇ ਤੇਰੀ ਕਿਰਪਾ ਹੋ ਜਾਏ, ਸੋ ਤੁਧ ਹੇ ਵਾਹਿਗੁਰੂ, ਉਹ ਫਿਰ ਤੈਨੂੰ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਜਿਹਨਾਂ ਮਹਾਤਮਾ ਕੋਲ ਮੈਂ ਵਿਦਿਆ ਪ੍ਰਾਪਤ ਕੀਤੀ, ਸੰਤ ਤੇਜਾ ਸਿੰਘ ਜੀ ਡਬਲ ਐਮ ਏ ਮਸਤੂਆਣੇ ਵਾਲੇ, ਬੜੇ ਵਿਦਵਾਨ ਸਨ, ਪਰ ਜਦੋਂ ਸਿਮਰਨ ਦੀ ਗੱਲ ਸਮਝਾਉਂਦੇ ਬੜੀ ਸੌਖੀ ਸਮਝਾਉਂਦੇ। ਆਂਦੇ ਬੀਬੀ ਓ ਦੁੱਧ ਰਿੜਕਦੀਆਂ ਓ, ਸੱਜੇ ਆਦੀ ਰੱਸੀ ਖਿੱਚਿਆ ਕਰੋ, ਆਖੋ ਵਾਹ, ਖੱਬੇ ਦੀ ਖਿੱਚੋ ਗੁਰੂ ਵਾਹਿਗੁਰੂ ਵਾਹਿਗੁਰੂ, ਸਿਮਰਨ ਵੀ ਹੋ ਜਾਏਗਾ, ਲੱਸੀ ਵੀ ਰੁੜਕੀ ਜਾਏਗੀ। ਆਟਾ ਗੁੰਨਦੀਆਂ ਓ, ਸੱਜੇ ਆਦੀ ਮੁੱਕੀ ਦਿਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿੱਡਾ ਸੌਖਾ ਤੇ। ਹੁਣ ਤੇ ਵਾਹਿਗੁਰੂ ਦੇ ਸਿਮਰਨ ਦੀ ਵੀ ਟੈਕਨੀਕਲ ਸਕੂਲ ਖੁੱਲ੍ਹ ਗਏ ਨੇ। ਨਹੀਂ ਨਹੀਂ, ਪ੍ਰੇਮ ਨਾਲ ਯਾਦ ਕਰੋ, ਪ੍ਰੇਮ ਨਾਲ। ਤੁਸੀਂ ਮਾਂ ਨੂੰ ਮਾਂ ਜੀ ਕਹਿੰਦੇ ਹੋ, ਮਾਂ ਕਿੰਨੀ ਖੁਸ਼ ਹੁੰਦੀ ਹੈ। ਪਿਤਾ ਜੀ ਕਹਿੰਦੇ ਹੋ ਕਿੰਨਾ, ਬਾ ਇੰਨੀ ਗੱਲ ਹੈ। ਕੁਲਗੀਆਂ ਵਾਲੇ ਪਾਤਸ਼ਾਹ ਨੇ ਸੱਚ ਕਹੋ, ਸੁਣ ਲਿਓ ਸਭੈ ਜਿਨ ਪ੍ਰੇਮ ਕੀਓ। ਪ੍ਰੇਮ ਕਰਨਾ ਜਿਹੜਾ ਉਹ ਤੇ ਹਿਰਦੇ ਕੀ ਬਾਤ ਹੈ, ਉਹ ਦਿਖਾਵੇ ਕੀ ਬਾਤ ਨਹੀਂ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਬਾਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਉਹ ਰੋਈ ਵੀ ਜਾਣ ਸਟੇਜ ਤੇ ਬਹਿ ਕੇ ਤਾਂ ਵੀ ਕੁਝ ਨਹੀਂ ਹੁੰਦਾ, ਅੰਦਰੋਂ ਪ੍ਰੇਮ ਪੈਦਾ ਕਰੋ। ਗੁਰਦੇਵ ਕਹਿ ਰਹੇ ਨੇ ਭਾਈ, ਜਿਸ ਤੇ ਉਹ ਦਿਆਲ ਹੁੰਦਾ, ਦਿਆਲ ਹੋਵੇ ਜਿਸ ਉੱਪਰ ਕਰਤੇ, ਸੋ ਤੁਧ ਸਦਾ ਧਿਆਏ। ਉਹਦਾ ਤੇ ਫਿਰ ਰੋਮ ਰੋਮ ਜਪਦਾ, ਉਹ ਤੇ ਹਰ ਵੇਲੇ ਜਪੀ ਜਾਂਦਾ, ਥੱਕਦਾ ਹੀ ਨਹੀਂ ਕਿਸੇ ਵੇਲੇ।
ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ,
ਆਹਾ ਕਿਤਨਾ ਸੁੰਦਰ ਤਰੀਕਾ। ਰਹਾਉ ਦੀ ਪੰਗਤੀ ਵਿੱਚ ਪਾਤਸ਼ਾਹ ਕਹਿੰਦੇ ਨੇ ਉਹਦਾ ਹੰਕਾਰ ਮੁੱਕ ਜਾਂਦਾ, ਤੇ ਉਹ ਫਿਰ ਕੀ ਕਹਿੰਦਾ, ਮੇਰੇ ਸਾਹਿਬ। ਸਾਹਿਬ ਇੱਥੇ ਸੰਬੋਧਨ ਹੈ, ਇਸ ਲਈ ਸਾਹਿਬ ਦਾ ਬੱਬਾ ਮੁਕਤਾ ਹੈ। ਜੇ ਔਂਕੜ ਲੱਗ ਜਾਏ ਤਾਂ ਸਾਹਿਬ ਨਾਉਨ ਬਣ ਜਾਏਗਾ। ਉਹ ਫਿਰ ਸਾਹਿਬ ਨੂੰ ਆਵਾਜ਼ਾਂ ਮਾਰ ਮਾਰ ਕੇ ਕਹਿੰਦਾ, ਤੁਸੀਂ ਵੀ ਕਹੋ, ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਮੇਰੇ ਸਾਹਿਬ ਤੂੰ ਮਹਿਮਾਨ ਨਿਮਾ ਹੁਣ ਤੁਸੀਂ ਮੇਰੀ ਪ੍ਰੇਰਨਾ ਨਾਲ ਕਿਹਾ ਪਰ ਜਦੋਂ ਤੁਸੀਂ ਆਪਣੇ ਅੰਦਰੋਂ ਕਹੋਗੇ ਫਿਰ ਵੇਖਿਓ ਕੈਸਾ ਆਨੰਦ ਬਣੇਗਾ ਅੰਦਰੋਂ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾ ਮੇਰੇ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਮੇਰੇ ਤੇ ਐਸੀ ਕਿਰਪਾ ਕਰ ਮੈਂ ਤੇਰੀ ਸਿਫ ਸਲਾਹ ਦੀ ਬਾਣੀ ਸੁਣ ਸੁਣ ਕੇ ਜਿਉਂਦਾ ਰਵਾਂ
ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਓ ਚਰਨ ਧੂੜ ਤੇਰੀ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ
ਜਿਹੜੇ ਤੇਰੇ ਸੇਵਕ ਨੇ ਨਾ ਉਹਨਾਂ ਦੀ ਮੈਂ ਚਰਨ ਧੂੜ ਬਣ ਜਾਵਾਂ ਦੇਖੋ ਚਰਨ ਧੂੜ ਬਣਨ ਦਾ ਮਤਲਬ ਅਹੰਕਾਰ ਛੱਡ ਦਿਆਂ ਅਤੇ ਉਹਨਾਂ ਦੇ ਬਚਨ ਮੰਨ ਲਵਾਂ ਅਤੇ ਤੇਰੇ ਦਰਸ਼ਨਾਂ ਤੋਂ ਬਲਿਹਾਰ ਬਲਿਹਾਰ ਜਾਵਾਂ ਬਸ ਮੇਰੀ ਹੋਰ ਕੋਈ ਮੰਗ ਨਾ ਹੋਵੇ
ਅੰਮ੍ਰਿਤ ਬਚਨ ਹਿਰਦੈ ਔਰ ਧਾਰੀ ਤਉ ਕਿਰਪਾ ਤੇ ਸੰਗ ਪਾਈ
ਬਸ ਹੁਣੀ ਤੇਰੀ ਕਿਰਪਾ ਚਾਹੀਦੀ ਤੇਰੀ ਕਿਰਪਾ ਤੋਂ ਬਿਨਾਂ ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ ਖਿਮਾ ਕਰਨਾ ਕੁਝ ਲੋਕ ਇਹਨੂੰ ਗਲਤ ਵਰਤ ਲੈਂਦੇ ਨੇ ਉਹ ਜੀ ਫਿਰ ਉਹਦੀ ਕਿਰਪਾ ਨਹੀਂ ਹੁੰਦੀ ਨਹੀਂ ਨਹੀਂ ਕਿਰਪਾ ਮੰਗਣੀ ਪੈਂਦੀ ਹੈ ਕਿਰਪਾ ਵਾਸਤੇ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਪਾਤਸ਼ਾਹ ਕਹਿੰਦੇ ਨੇ ਬਸ ਮੇਰੇ ਤੇ ਕਿਰਪਾ ਕਰੋ ਅੰਮ੍ਰਿਤ ਬਚਨ ਹਿਰਦੈ ਉਰ ਧਾਰੀ ਇਹ ਜਿਹੜੇ ਗੁਰਬਾਣੀ ਦੇ ਬਚਨ ਨੇ ਇਹ ਮੈਂ ਹਿਰਦੇ ਵਿੱਚ ਵਸਾ ਲਵਾਂ ਤਾਂ ਉਹ ਕਿਰਪਾ ਤੇ ਸੰਗ ਪਾਈ ਤੁਹਾਡੀ ਮਿਹਰ ਹੋ ਜਾਏ ਤੇ ਮੈਨੂੰ ਸੰਗਤ ਮਿਲ ਜਾਵੇ
ਅੰਤਰ ਕੀ ਗਤ ਤੁਦ ਪਹਿ ਸਾਰੀ ਤੁਦ ਜੇ ਵਡੇ ਅਵਰ ਨਾ ਕੋਈ
ਮੈਂ ਅੰਦਰ ਦੀ ਰੱਖ ਦਿੱਤੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਸੱਜਣ ਮਿੱਤਰ ਬਜ਼ੁਰਗ ਨੂੰ ਬਜੀ ਮੈਂ ਤੁਹਾਨੂੰ ਅੰਦਰ ਦੀ ਗੱਲ ਅੰਤਰ ਕੀ ਗਤ ਤੁਦ ਪੈ ਸਾਰੀ ਤੁਦ ਜੇਵੜ ਅਵਰ ਨਾ ਕੋਈ ਤੁਹਾਡੇ ਜਿੱਡਾ ਵੱਡਾ ਹੋਰ ਕੋਈ ਮੈਨੂੰ ਨਜ਼ਰ ਨਹੀਂ ਆਉਂਦਾ
ਜਿਸ ਨੂੰ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ
ਆਖਿਆ ਜਿਹਦੇ ਉੱਤੇ ਤੁਹਾਡੀ ਮਿਹਰ ਹੋ ਜਾਏ ਉਹ ਫਿਰ ਲੱਗ ਪੈਂਦਾ ਤੇ ਜਿਹੜਾ ਲੱਗ ਪੈਂਦਾ ਉਹ ਤੁਹਾਡਾ ਭਗਤ ਬਣ ਜਾਂਦਾ ਦੇਖੋ ਗੁਰਬਾਣੀ ਵਿੱਚ ਭਗਤ ਤਿੰਨ ਰੂਪਾਂ ਵਿੱਚ ਆਉਂਦਾ ਭਗਤ ਤੱਤੇ ਨੂੰ ਔਂਕੜ ਹੈ ਸਿੰਗੂਲਰ ਉਹ ਤੁਹਾਡਾ ਭਗਤ ਬਣਦਾ ਜੇ ਭਗਤ ਦਾ ਤੱਤਾ ਮੁਕਤਾ ਹੋ ਜਾਏ ਤੇਰੇ ਭਗਤ ਉੱਥੇ ਬਹੁ ਬਚਨ ਹੋ ਜਾਏਗਾ ਤੇ ਜਿੱਥੇ ਤੱਤੇ ਨੂੰ ਸਿਹਾਰੀ ਲੱਗ ਜਾਏ ਤੇਰੀ ਭਗਤ ਉਹ ਭਗਤੀ ਵਾਸਤੇ ਹੈ ਤੂੰ ਆਖਿਆ ਉਹ ਫਿਰ ਅੱਠੇ ਪੈਰ ਤੁਹਾਨੂੰ ਯਾਦ ਕਰਦਾ ਤੇ ਉਹ ਤੁਹਾਡਾ ਸੱਚਾ ਭਗਤ ਬਣ ਜਾਂਦਾ ਹੈ
ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁੱਠਾ ਪਾਵਾ
ਆਖਿਆ ਮੈਂ ਤੇ ਦੋਵੇਂ ਹੱਥ ਜੋੜ ਕੇ ਖਿਮਾ ਕਰਨਾ ਸਾਡੀ ਤੇ ਅਰਦਾਸ ਕਰਨ ਦਾ ਵੀ ਤਰੀਕਾ ਗੜਬੜ ਹੋ ਗਿਆ ਪੜ੍ਹੀ ਜਾਂਦੇ ਹਾਂ ਦੋਏ ਕਰ ਜੋਰ ਕਰੋ ਅਰਦਾਸ ਪਰ ਜੋੜਦੇ ਜਾੜਦੇ ਨਹੀਂ ਹੈਗੇ ਕੋਈ ਤੇ ਇਉਂ ਕਰ ਲੈਂਦਾ ਕੋਈ ਇਉਂ ਕਰ ਲੈਂਦਾ ਕੋਈ ਇਉਂ ਕਰ ਲੈਂਦਾ ਕਹਿ ਲੈ ਗੁਰਬਾਣੀ ਸਾਨੂੰ ਸੇਧ ਦੇ ਰਹੀ ਹੈ ਦੋਏ ਕਰ ਜੋੜ ਮੰਗੋ ਇੱਕ ਤਨ ਦੋਵੇਂ ਹੱਥ ਇਹ ਵੀ ਇੱਕ ਤਰੀਕਾ ਹੈ ਸਲੀਕਾ ਹੈ ਮਰਿਆਦਾ ਹੈ ਇਹਨੂੰ ਅਪਣਾਓ ਮੈਂ ਤਾਂ ਵੇਖਿਆ ਮੁਸਲਮਾਨ 5000 ਵੀਰ ਨਮਾਜ਼ ਪੜ੍ਹ ਰਹੇ ਹੁਣ ਇੱਕੋ ਤਰੀਕੇ ਨਾਲ ਸਿੱਖ 5 ਖੜ੍ਹੇ ਹੁਣ ਅਰਦਾਸ ਵਿੱਚ ਉਹਨਾਂ ਦੇ ਹੱਥ ਨਹੀਂ ਜੁੜੇ ਹੁੰਦੇ ਉਹ ਐਂ ਕਰੀ ਜਾਂਦਾ ਕੋਈ ਐਂ ਕਰੀ ਜਾਂਦਾ ਦੋਏ ਕਰ ਜੋੜ ਮੰਗੋ ਇੱਕ ਦਾਨ ਇਹਦੇ ਨਾਲ ਮਨ ਦੀ ਇਕਾਗਰਤਾ ਬਣਦੀ ਹੈ ਸਾਹਿਬ ਤੁੱਠੇ ਪਾਓ ਜੇ ਤੁਸੀਂ ਤੁੱਠ ਪਵੋ ਤੇ ਫਿਰ ਮੈਨੂੰ ਇਹ ਦਾਤ ਪ੍ਰਾਪਤ ਹੋ ਜਾਏ
ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ
ਦੇਖੋ ਇੱਥੇ ਸਾਸ ਸਾਸ ਤੇ ਸੱਸੇ ਨੂੰ ਸਿਹਾਰੀ ਹੈ ਇਹਦਾ ਕੀ ਮਤਲਬ ਹੈ ਹਰ ਸਵਾਸ ਦੇ ਨਾਲ ਨਾਨਕ ਦੇ ਕੱਕੇ ਨੂੰ ਔਂਕੜ ਹੈ ਗੁਰਬਾਣੀ ਵਿੱਚ ਨਾਨਕ ਕੱਕਾ ਮੁਕਤਾ ਵੀ ਆਉਂਦਾ ਹੈ ਨਾਨਕ ਕੱਕੇ ਨੂੰ ਔਂਕੜ ਵੀ ਆਉਂਦਾ ਹੈ ਨਾਨਕ ਕੱਕੇ ਨੂੰ ਸਿਹਾਰੀ ਵੀ ਆਉਂਦਾ ਹੈ ਇਹ ਸਾਰੇ ਭੇਦ ਸਮਝਣ ਦੀ ਲੋੜ ਹੈ ਹੁਣ ਤੁਸੀਂ ਆਖੋਗੇ ਸਮਝਾਓ ਟਾਈਮ ਨਹੀਂ ਹੈਗਾ ਨਾਨਕ ਕੱਕਾ ਮੁਕਤਾ ਹੋਵੇ ਤੇ ਕਵੀ ਦੀ ਮੋਹਰ ਛਾਪ ਨਾਨਕ ਕੱਕੇ ਨੂੰ ਅੰਕੁਰ ਹੋਵੇ ਤੇ ਨਾਨਕ ਜੀ ਆਪਣੇ ਲਈ ਕਹਿ ਰਹੇ ਨੇ, ਸਾਸ ਸਾਹਤ ਨਾਨਕ ਆਰਾਧੇ, ਆਠ ਪੈਰ ਗੁਣ ਗਾਉ। ਫਿਰ ਜੇ ਕੱਕੇ ਨੂੰ ਸਿਹਾਰੀ ਲੱਗ ਜਾਏ, ਕਾ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ। ਜੇ ਨਾਨਕ ਕੱਕਾ ਮੁਕਤਾ ਵੀ ਹੋਵੇ ਪਰ ਉਹਦੇ ਨਾਲ ਕਾ ਆ ਜਾਏ, ਕੀ ਆ ਜਾਏ, ਕੇ ਆ ਜਾਏ, ਕਉ ਆ ਜਾਏ, ਕਹਿ ਆ ਜਾਏ, ਨਾਨਕ ਕੀ ਅਰਦਾਸ ਪਿਆਰੇ, ਨਾਨਕ ਕੋ ਪ੍ਰਵਧਾਨ ਦੀਜੈ, ਨਾਨਕ ਕਾ ਪ੍ਰਭਿੰਤਰ ਜਾਮੀ, ਨਾਨਕ ਕਹਿ ਘਰ ਕੇਵਲ ਨਾਮ। ਉੱਥੇ ਸੰਬੰਧ ਕੀ ਕਰਕੇ ਬੋਲਣਾ? ਇੱਥੇ ਮਹਾਰਾਜ ਕਹਿ ਰਹੇ ਨੇ, ਹੇ ਵਾਹਿਗੁਰੂ ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾਂ, ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾਂ।
ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾ, ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।